الحمد لله الحمد لله وكفى والصلاة والسلام على عباده الذين اصطفى أما بعد فأعوذ بالله السميع العليم من الشيطان الرجيم بسم الله الرحمن الرحيم إنا أعطيناك الكوثر فصل لربك وانحر إن شانئك هو الأبتر صدق الله العلي العظيم. رب اشرح لي صدری ویسر لی امری واحلل عقدۃ من لسانی یفقہوا قولی. اللہم ربنا الہمنا رشدنا واعذنا من شرور انفسنا آمین یا رب العالمین. سورہ کوثر اللہ تعالی دی عنایت دا ذکر ہے جڑی اللہ تعالی نے نبی اکرم صلی اللہ علیہ وسلم نو چیزاں عطا کیتیاں. نبی اکرم صلی اللہ علیہ وسلم جی چار بیٹیاں سن تے ایک بیٹا ہویا، لیکن پتا ہے کوئی بچپن وچ فوت ہو گیا. تو جدوں فوت ہویا تو ام جمیل جیڑی سی انہیں اس چیز نو بڑی خوشی منائی تے بڑا اے خبر نو پھیلایا کہ دیکھو ادا تے ہن بیٹا ہی نہیں رہا، اس کر کے دی نسل اگے نہیں چلے گی، یہ تے ابتر ہو گیا، ادا نہ لین والا کوئی نہیں رہے گا. یہ ہے جیسے اتنے پھر اللہ تعالی نے نبی اکرم صلی اللہ علیہ وسلم نے تسلی دیتی کہ اب تر اے ہو گیا ہے جڑا پھیلا رہا ہے، تے اڈے تے ہزاراں منن والے تے لکھاں جڑے ہیں وہ ہون گے نہ لین والے، ادا ہی نہ لین والا کوئی نہیں رہے گا. اور دسیا دیکھو کس طرح اساں تینوں نوازیا، وہ نوازشاں ہیں جنہاں دا ذکر ہے، اور او دے نتیجے دے وچ نبی اکرم صلی اللہ علیہ وسلم نے حکم دیتا جا رہا ہے نماز دا اور قربانی دا، کیونکہ دوویں چیزاں ہیں جیڑیاں اللہ تعالی دی عطاعت نو ظاہر کرن واسطے اودی شکر گزاری دا ذریعہ ہے. فرمایا انا اتینا کل کوثر، بے شک اساں تے عطا کر دتی ہے تینوں کوثر، یعنی کثرت خیر، بھلائی بے شمار. اے بے شمار بھلائی جیڑا ہے دیا مختلف صورتاں نے جیڑیاں نبی اکرم صلی اللہ علیہ وسلم نے عطا کیتیاں، انہاں چ حوض کوثر بھی ہے، وہ چشمہ جڑا قیامت دے دن ادا ہی پانی موجود ہوئے گا، اور نبی اکرم صلی اللہ علیہ وسلم اتھے خود بھی پین گے تے اپنے امتیاں نو پیون گے. جڑا اس دن وہ پانی پی لے گا ان پورا قیامت دے دن پیاس نہیں پھر لگے گی. یہ ہے جڑا اللہ تعالی نے اس دن نبی اکرم صلی اللہ علیہ وسلم نو حوض کوثر دیتا. پھر دوسرا خیر کثیر یہ ہے کہ اللہ تعالی دے عنایت ہے کہ نبی اکرم صلی اللہ علیہ وسلم دی امت جیڑی ہے سب تو بڑی امت ہوئے گی، سب تو زیادہ جنت دے وچ جیڑے ہیں وہ نبی اکرم صلی اللہ علیہ وسلم دے امتی جان والے نے، جیڑے اللہ تعالی دی فرما برداری کرن والے وہ سب تو زیادہ اللہ تعالی نے انہاں نوں عطا کیتے. پھر کہ خیر کثیر جیڑا ہے اس قرآن دی صورت وچ اللہ تعالی نے نبی اکرم صلی اللہ علیہ وسلم نوں خیر کثیر دیتی ہے، جڑا اللہ تعالیٰ دے فضل و رحمت دا سب تو بڑا ظہور ہے، یہ نبی اکرم صلی اللہ علیہ وسلم نے عطا کیتا. تو اس طرح تقریباً علماء نے پنجی صورتاں نے جیڑیاں بیان کیتیاں نے کہ جنہاں دے وچ خیر کثیر جڑا اللہ تعالیٰ نے نبی اکرم صلی اللہ علیہ وسلم نے عطا کیتا. تو فرمایا انا آتیناک الکوثر فصلی لربک وانحر، ادا نتیجہ کیا تینو اپنے رب دی نماز پڑھنی چاہیے تے اودے لئی قربانی کرنی چاہیے. یہ ہے بندہ مومن دا اللہ دا شکر ادا کرن دا ذریعہ. اسے کر کے نبی اکرم صلی اللہ علیہ وسلم رات نو کھڑے رہندے سن، جدوں کسے نے پوچھا اللہ دے رسول انہی رات کھڑے رہندے ہو تسی اللہ دے اگے، تہاڈے پیر سوج جاندے نے، حالانکہ اللہ تعالی نے تہاڈے سارے گناہ بخش دیتے نے. فرمایا کیا میں اللہ دا شکر گزار بندہ نہ بنا؟ یہ ہے جنوں بھی اللہ تعالیٰ نے عنایت کیتی ہے، جتے اللہ تعالیٰ دا فضل ہویا انہوں دا شکر بھی انہوں زیادہ ادا کرنا چاہیے. اس کر کے سب تو زیادہ شکر ادا کرنے والے سن، وہ ہے جڑا دسیا جا رہا کہ اللہ تعالیٰ دا اس عطا دے اتے شکر دا ذریعہ کیا اللہ دی نماز، اللہ دے اگے کھڑے ہونا. اسے کر کے نبی اکرم صلی اللہ علیہ وسلم جڑا ہے وہ فرماندے سے کل رات وعینی فی الصلات، میری اکھاں دی ٹھنڈک تے نماز وچ ہے، کیوں اللہ دے نال مکالمہ ہوندا ہے، میں اللہ تعالیٰ دے سامنے اپنی ابدیت ظاہر کرتا. ون ہر اور دوسرا معاملہ ہے قربانی، جہے جانور اللہ نے دیتے ہیں اللہ دی راہ وچ قربان کرنا، یہی ہے جڑا مستقل امر رہا نبی اکرم صلی اللہ علیہ وسلم دا. ਕਿ ਅੱਲਾਹ ਦੀ ਰਾਹ ਵਿਚ ਕੁਰਬਾਨੀ ਦਿੰਦੇ ਰਹੇ ਨੇ ਤੇ ਦੋ ਚੀਜ਼ਾਂ ਹਨ ਇਹਨਾਂ ਸਲਾਤੀ ਵਾ ਨੁਸੁਕੀ ਵਾ ਮਹਿਯਾ ਵਾ ਮਾਤੀ ਲਿਲਾਹ ਰੱਬਿਲ ਆਲਮੀਨ ਜਿਹਾ ਫਰਮਾਇਆ ਮੇਰੀ ਨਮਾਜ਼ ਵੀ ਮੇਰੀ ਕੁਰਬਾਨੀ ਵੀ ਮੇਰਾ ਜੀਣਾ ਵੀ ਮੇਰਾ ਮਰਨਾ ਵੀ ਅੱਲਾਹ ਦੇ ਵਾਸਤੇ ਆ ਇਹ ਦੋ ਅਲਾਮਤਾਂ ਨੇ ਅੱਲਾਹ ਤਾਲਾ ਦੀ ਬੰਦਗੀ ਔਰ ਉਹਦੇ ਸ਼ੁਕਰ ਜਿਹੜਾ ਹੈ ਅਦਾ ਕਰਨ ਦੀ ਆ ਜਿਨ੍ਹਾਂ ਦਾ ਹੁਕਮ ਦਿੱਤਾ ਜਾ ਰਿਹਾ ਨਿਸ਼ਾਨਿਆਂ ਕਾ ਵਲਤ ਬੇਸ਼ਕ ਤੁਹਾਡਾ ਦੁਸ਼ਮਣ ਜਿਹੜਾ ਉਹੀ ਹੈ ਨਾ ਮੁਰਾਦ ਉਹਦਾ ਹੀ ਕੋਈ ਜਿਹੜਾ ਹੈ ਨਾ ਲੈਣ ਵਾਲਾ ਨਹੀਂ ਰਹੇਗਾ ਉਤਰਾ ਤੇ ਉਹ ਏ ਹੈ ਕਿ ਅਬੂ ਲਹਬ ਜਿਹੜਾ ਹੈ ਉਹ ਵੀ ਅੱਲਾ ਦਾ ਦੁਸ਼ਮਣ ਉਹਦੇ ਰਸੂਲ ਦਾ ਦੁਸ਼ਮਣ ਤੇ ਉਹਦੇ ਘਰ ਵਾਲੀ ਵੀ ਅੱਲਾ ਉਹਦੇ ਰਸੂਲ ਦੀ ਦੁਸ਼ਮਣ ਸੀ ਤੇ ਉਹਨਾਂ ਦਾ ਹੈ ਕਿ ਗਾਂ ਜਿਹੜਾ ਹੈ ਕੋਈ ਨਹੀਂ ਰਿਹਾ ਨਾ ਲੈਣ ਵਾਲਾ ਅੱਲਾ ਤਾਲਾ ਨੇ ਨਬੀ ਅਕਮ ਸੱਲ ਵਸਲਮ ਨੂੰ ਤੇ ਖੈਰ ਕਸੀਰ ਦਿੱਤੀ ਬਿਸਮਿਲ੍ਲਾਹਿ ਰਹਿਮਾਨਿ ਰਹਿਮ ਇਹ ਸੂਰਾ ਕਾਫਿਰੂਨ ਹੈ ਹੁਣ ਜਿਹਦੇ ਵਿਚ ਬਰਾਤ ਜ਼ਾਹਿਰ ਕੀਤੀ ਹੈ ਕਿਉਂਕਿ ਕੁਰੈਸ਼ ਕਹਿੰਦੇ ਸੀ ਅਸੀਂ ਵੀ ਤੇ ਅੱਲਾ ਦੀ ਬੰਦਗੀ ਕਰਦੇ ਹਾਂ ਅੱਲਾ ਨੂੰ ਮੰਨਦੇ ਹਾਂ ਅਸੀਂ ਬੈਤੁੱਲਾ ਦਾ ਤਵਾਫ ਕਰਦੇ ਹਾਂ ਹਜ ਕਰਦੇ ਹਾਂ ਹੋਰ ਜਿਹੜੀਆਂ ਚੀਜ਼ਾਂ ਉਹਨਾਂ ਇਖਤਿਆਰ ਕੀਤੀਆਂ ਸਨ ਅੱਲਾ ਵਾਸਤੇ ਵੀ ਲੇਕਿਨ ਫਰਮਾਇਆ ਜਦੋਂ ਤੁਸੀਂ ਉਹਦੇ ਨਾਲ ਸ਼ਰੀਕ ਠਹਿਰਾਉਂਦੇ ਹੋ ਤੇ ਦੂਸਰਿਆਂ ਦੀ ਬੰਦਗੀ ਕਰਦੇ ਹੋ ਤੇ ਅੱਲਾ ਇਹਨੂੰ ਆਪਣੀ ਬੰਦਗੀ ਨਹੀਂ ਮੰਨਦਾ ਅੱਲਾ ਦੀ ਬੰਦਗੀ ਤੇ ਉਹ ਹੈ ਜਿਹੜੀ ਖਾਲਿਸ ਉਹਦੀ ਹੀ ਬੰਦਗੀ ਕੀਤੀ ਜਾਏ ਤੇ ਕਿਸੇ ਹੋਰ ਦੀ ਬੰਦਗੀ ਨਾ ਕੀਤੀ ਜਾਏ ਇਹ ਹੈ ਜਿਹੜਾ ਬਰਾਤ ਜ਼ਾਹਿਰ ਕੀਤੀ ਹੈ ਕਿ ਦੇਖੋ ਇਹ ਸਾਡੀ ਬੰਦਗੀ ਜਿਹੜੀ ਇੱਕੋ ਜਿਹੀ ਨਹੀਂ ਜਿਨ੍ਹਾਂ ਤੁਸੀਂ ਪੂਜਦੇ ਹੋ ਉਨ੍ਹਾਂ ਦਾ ਜਿਹੜਾ ਪੂਜਣ ਵਾਲਾ ਉਹ ਅੱਲਾਹ ਦਾ ਪੂਜਣ ਵਾਲਾ ਨਹੀਂ ਅੱਲਾਹ ਦਾ ਪੂਜਣ ਵਾਲਾ ਸਿਰਫ ਉਹ ਹੈ ਜਿਹੜਾ ਸਿਰਫ ਅੱਲਾਹ ਹੀ ਦੀ ਪੂਜਾ ਕਰਦਾ ਕਿਸੇ ਹੋਰ ਦੀ ਨਹੀਂ ਕਰਦਾ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਉਲ ਯਾ ਅਯੂਹ ਅਲ ਕਾਫਿਰੂਨ ਫਰਮਾ ਦਿਓ ਹੈ ਨਾ ਮੰਨਣ ਵਾਲਿਓ ਲਾ ਆਬੁਦ ਮਾ ਤਾਬੁਦੂਨ ਮੈਂ ਬੰਦਗੀ ਨਹੀਂ ਕਰਦਾ ਉਹਦੀ ਜਿਨ੍ਹਾਂ ਦੀ ਤੁਸੀਂ ਬੰਦਗੀ ਕਰਦੇ ਹੋ ਵਲਾ ਅੰਤੁਮ ਆਬਦੂਨ ਮਾ ਆਬੁਦ ਔਰ ਨਾ ਹੀ ਤੁਸੀਂ ਬੰਦਗੀ ਕਰਦੇ ਹੋ ਉਹਦੀ ਜਿਹਦੀ ਮੈਂ ਬੰਦਗੀ ਕਰਦਾ ਵਲਾ ਨਾ ਆਬਦੁਮ ਮਾ ਆਬਦਤੁਮ ਔਰ ਦੇਖੋ ਮੈਂ ਤੇ ਹਰਗਜ਼ ਉਹਦੀ ਬੰਦਗੀ ਕਰਨ ਵਾਲਾ ਨਹੀਂ ਜਿਨ੍ਹਾਂ ਦੀ ਤੁਸੀਂ ਪੂਜਦੇ ਜਿਨ੍ਹਾਂ ਨੂੰ ਤੁਸੀਂ ਪੂਜਦੇ ਵਲਾ ਅੰਤੁਮ ਆਬਦੂਨ ਮਾ ਆਬੁਦ ਔਰ ਤੁਸੀਂ ਵੀ ਬੰਦਗੀ ਨਹੀਂ ਕਰਦੇ ਉਹਦੀ ਜਿਹਦੀ ਮੈਂ ਕਰਦਾ ਕਿਉਂਕਿ ਅੱਲਾ ਦੇ ਨਾਲ ਦੂਸਰਿਆਂ ਨੂੰ ਪੂਜਣ ਦੇ ਵਿਚ ਅੱਲਾ ਤਾਲਾ ਨੂੰ ਆਪਣੀ ਬੰਦਗੀ ਨਹੀਂ ਕਰਦਾ ਬਲਕਿ ਉਹ ਤੇ ਇਨਸਾਨ ਦੀ ਆਪਣੀ ਮਰਜ਼ੀ ਦਾ ਮਾਮਲਾ ਹੁੰਦਾ ਨਫਸ ਜਿਹੜਾ ਚਾਹੁੰਦਾ ਹੈ ਉਹਦੀ ਕਰਦਾ ਉਹ ਅੱਲਾ ਦੀ ਬੰਦਗੀ ਨਹੀਂ ਹੁੰਦੀ ਅੱਲਾ ਦੀ ਬੰਦਗੀ ਤੇ ਤਾਂ ਜੇ ਖਾਲਿਸ ਉਸੇ ਹੀ ਦੀ ਬੰਦਗੀ ਹੋਵੇ ਉਹਦੀ ਹੀ ਅਤਾਤ ਹੋਵੇ ਕਿਸੇ ਦੀ ਹੋਰ ਉਹਦੇ ਵਿਚ ਦਖਲ ਨਾ ਹੋਵੇ ਲੇਕਿਨ ਅਗਰ ਇਨਸਾਨ ਕੁਛ ਅੱਲਾ ਨੂੰ ਦੇ ਹੁਕਮ ਮੰਨਦਾ ਤੇ ਕੁਛ ਦੂਸਰਿਆਂ ਦੇ ਮੰਨਦਾ ਕੁਛ ਅੱਲਾ ਤਾਲਾ ਦੀ ਫਰਮਾ ਬਰਦਾਰੀ ਕਰਦਾ ਔਰ ਕੁਛ ਜਿਹੜੀ ਹੈ ਉਹਦੀ ਨਾਫਰਮਾਨੀ ਕਰਦਾ ਤੇ ਅੱਲਾ ਦੀ ਬੰਦਗੀ ਨਹੀਂ ਇਹ ਅੱਲਾ ਨੂੰ ਪੂਜਣਾ ਨਹੀਂ ਔਰ ਅੱਲਾ ਦੀ ਅਤਾਤ ਨਹੀਂ ਤੇ ਇਸ ਕਰਕੇ ਫਰਮਾਇਆ ਤੁਸੀਂ ਉਹਦੀ ਬੰਦਗੀ ਨਹੀਂ ਕਰਦੇ ਜਿਹਦੀ ਮੈਂ ਕਰਦਾ ਔਰ ਮੈਂ ਉਹਨਾਂ ਦੀ ਬੰਦਗੀ ਨਹੀਂ ਕਰਦਾ ਜਿਨ੍ਹਾਂ ਦੀ ਤੁਸੀਂ ਕਰਦੇ ਹੋ ਲਕੁਮ ਦੀਨ ਹੁਕਮ ਵਲੇ ਯਦੀਨ ਤੁਹਾਡੇ ਵਾਸਤੇ ਤੁਹਾਡਾ ਦੀਨ ਹੈ ਔਰ ਮੇਰੇ ਲਈ ਮੇਰਾ ਦੀਨ ਹੈ ਕਿਉਂਕਿ ਅਸਲ ਤੇ ਦੀਨ ਜਿਹਦੇ ਵਾਸਤੇ ਹੋਵੇ ਬੰਦਗੀ ਉਹਦੀ ਹੁੰਦੀ ਤੇ ਦੀਨ ਅਗਰ ਅੱਲਾਹ ਦੇ ਵਾਸਤੇ ਖਾਲਿਸ ਨਹੀਂ ਉਸੇ ਹੀ ਦੀ ਅਤਾਤ ਇਨਸਾਨ ਦੀ ਯਕਸੂ ਹੋ ਕੇ ਨਹੀਂ ਤੇ ਫਿਰ ਉਹ ਅੱਲਾਹ ਦਾ ਦੀਨ ਨਹੀਂ ਉਹ ਦੀਨ ਤੇ ਫਿਰ ਇਨਸਾਨ ਦਾ ਆਪਣਾ ਦੀਨ ਘੜਿਆ ਹੋਇਆ ਜਿਹੜਾ ਉਹਦੇ ਨਫਸ ਨੂੰ ਚੰਗਾ ਲੱਗਾ ਉਹ ਕਰ ਲਿਆ ਔਰ ਜਿੱਥੇ ਉਹਦੇ ਨਫਸ ਨੇ ਨਾ ਮੰਨਿਆ ਉਹਨੂੰ ਛੱਡ ਦਿੱਤਾ ਇਹ ਹੈ ਜਿਹਨੂੰ ਕੁਰਾਨ ਮਜੀਦ ਦੇ ਵਿਚ ਦੱਸਿਆ ਗਿਆ ਨਾ ਕਿ ਅਫਰਾਇਤਾ ਮਨ ਤਖਦਾ ਇਲਾਹਾ ਹੂ ਹਵਾ ਹੋ ਐ ਸਾਡੇ ਸੂਲ ਤੁਸਾਂ ਦੇਖਿਆ ਉਹ ਸ਼ਖਸ ਦਾ ਮਾਮਲਾ ਜਿਨੇ ਆਪਣੇ ਹਵਾਏ ਨਫਸ ਨੂੰ ਆਪਣਾ ਇਲਾਹ ਬਣਾਇਆ ਹੋਇਆ ਮਾਬੂਦ ਬਣਾਇਆ ਹੋਇਆ ਉਹਦੀ ਬੰਦਗੀ ਕਰਦਾ ਕਿ ਮਤਲਬ ਉਹਦੇ ਆਖੇ ਲੱਗਦਾ ਜਿੱਥੇ ਉਹ ਚਾਹੁੰਦਾ ਕੰਮ ਕਰ ਲੈਂਦਾ ਜਿੱਥੇ ਨਹੀਂ ਚਾਹੁੰਦਾ ਨਹੀਂ ਕਰਦਾ ਤੇ ਇਹਨੂੰ ਫਿਰ ਕੁਰਾਨ ਮਜੀਦ ਨਫਸ ਦੀ ਬੰਦਗੀ ਕਰਾਰ ਦਿੰਦਾ ਅੱਲਾ ਦੀ ਬੰਦਗੀ ਨਹੀਂ ਕਰਾਰ ਦਿੰਦਾ ਔਰ ਇਹ ਹੈ ਦੀਨ ਅਸਲ ਦੀਨ ਹੁੰਦਾ ਕਿਸੇ ਨੂੰ ਇਲਾਹ ਮੰਨ ਕੇ ਕਿਸੇ ਨੂੰ ਹੱਕ ਮੰਨ ਕੇ ਪੂਰੀ ਜ਼ਿੰਦਗੀ ਕੋਈ ਫਰਮਾ ਬਰਦਾਰੀ ਫਰਮਾਇਆ ਅਗਰ ਤੁਸੀਂ ਅੱਲਾ ਦੇ ਨਾਲ ਦੂਸਰਿਆਂ ਦੀ ਵੀ ਫਰਮਾ ਬਰਦਾਰੀ ਕਰਦੇ ਹੋ ਤੇ ਫਿਰ ਇਹ ਤੁਹਾਡਾ ਦੀਨ ਜਿਹੜਾ ਹੈ ਵੱਖਰਾ ਤੇ ਮੇਰਾ ਦੀਨ ਵੱਖਰਾ ਮੇਰਾ ਦੀਨ ਤਾਂ ਹੈ ਜਿੱਥੇ ਅੱਲਾਹ ਨੂੰ ਹੱਕ ਮੈਂ ਮੁਤਲਕ ਮੰਨ ਕੇ ਮੈਂ ਉਹਦੀ ਫਰਮਾ ਬਰਦਾਰੀ ਚ ਰਹਿ ਕੇ ਜ਼ਿੰਦਗੀ ਗੁਜ਼ਾਰਨ ਵਾਲਾ ਹੈ ਜਿਸ ਕਰਕੇ ਫਰਮਾਇਆ ਲਕੁਮ ਦੀਨੁਕੁਮ ਵਲੇ ਯਦੀਨ ਤੁਹਾਡੇ ਲਈ ਤੁਹਾਡਾ ਦੀਨ ਹੈ ਹਾਂ ਉਹਦੇ ਵਿਚ ਇਬਾਦਤ ਦੇ ਜ਼ਰੀਏ ਵੀ ਹਨ ਉਹ ਤੁਸੀਂ ਉਸੇ ਤਰ੍ਹਾਂ ਇਖਤਿਆਰ ਕੀਤੇ ਹੋਏ ਨੇ ਔਰ ਮੇਰੇ ਦੀਨ ਵਿਚ ਅੱਲਾ ਦੀ ਇਬਾਦਤ ਦਾ ਜ਼ਰੀਆ ਉਹ ਨਮਾਜ਼ ਹੈ ਔਰ ਉਹਦੇ ਅੱਗੇ ਕੁਰਬਾਨੀ ਹੈ ਰੋਜ਼ੇ ਹਨ ਔਰ ਉਹਦਾ ਹਜ ਹੈ ਉਹ ਮੈਂ ਜਿਹੜਾ ਅੱਲਾ ਤਾਲਾ ਦੀ ਬੰਦਗੀ ਕਰਦਾ ਉਹ ਖਾਲਿਸ ਉਹਦੇ ਲਈ ਕਰਦਾ ਇਸ ਕਰਕੇ ਮੇਰਾ ਦੀਨ ਮੇਰੇ ਨਾਲ ਹੈ ਤੁਹਾਡਾ ਦੀਨ ਤੁਹਾਡੇ ਨਾਲ ਹੈ ਬਿਸਮਿਲ੍ਲਾਹ ਰਹਿਮਾਨ ਰਹਿਮ ਇਹ ਸੂਰਾ ਨਸਰ ਇਹਦੇ ਵਿਚ ਹੁਣ ਦਸਿਆ ਕਿ ਜਦੋਂ ਅੱਲਾ ਤਾਲਾ ਦਾ ਦੀਨ ਗਾਲਿਬ ਹੋ ਗਿਆ ਤੇ ਗੋਇਆ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਦਾ ਮਕਸਦ ਜ਼ਿੰਦਗੀ ਉਦੋਂ ਮਕਸਦ ਬੇਸਤ ਪੂਰਾ ਹੋ ਗਿਆ ਕਿਉਂਕਿ ਅੱਲਾ ਤਾਲਾ ਨੇ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਉਹ ਦੀਨ ਦੇ ਕੇ ਭੇਜਿਆ ਇਸੇ ਕਰਕੇ ਸੀ ਕਿ ਉਹਨੂੰ ਸਾਰੇ ਦੀਨਾਂ ਤੇ ਗਾਲਿਬ ਕੀਤਾ ਜਾਏ ਤੇ ਜਿਸ ਵੇ ਪੂਰਾ ਜਜ਼ੀਰਾ ਨਮਾਇ ਅਰਬ ਤੇ ਗਲਬਾ ਹੋ ਗਿਆ ਔਰ ਅੱਲਾਹ ਤਾਲਾ ਦਾ ਦੀਨ ਜਿਹੜਾ ਹੈ ਉਹ ਅੱਗੇ ਵੱਧ ਕੇ ਬਾਕੀ ਦੀਨਾਂ ਦੇ ਉੱਤੇ ਵੀ ਗਾਲਿਬ ਹੋਣਾ ਸ਼ੁਰੂ ਹੋਇਆ। ਉਸ ਵੇਲੇ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦਾ ਮਕਸਦ ਬੇਸ਼ੱਕ ਪੂਰਾ ਹੋਇਆ ਤੇ ਫਿਰ ਦੱਸਿਆ ਗਿਆ ਕਿ ਹੁਣ ਤੁਹਾਡੀ ਜ਼ਿੰਦਗੀ ਜਿਹੜੀ ਹੈ ਉਹ ਇਸ ਦੁਨੀਆ ਦੀ ਜ਼ਿੰਦਗੀ ਹੁਣ ਅਨਕਰੀਬ ਜਿਹੜੀ ਹੈ ਪੂਰੀ ਹੋਣ ਵਾਲੀ ਹੈ, ਇਸ ਕਰਕੇ ਤੁਸੀਂ ਅੱਲਾਹ ਦੀ ਤਰਫ਼ ਜਿਹੜਾ ਹੈ ਰਜੂ ਕਰੋ, ਹੋਰ ਜ਼ਿਆਦਾ ਕਸਰਤ ਦੇ ਨਾਲ ਉਹਦੀ ਤਸਬੀਹ ਉਹਦੀ ਹਮਦ ਕਰੋ। ਫਰਮਾਇਆ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਸੂਰਾ ਨਸਰ, ਇਜ਼ਾ ਜਾ ਨਸਰੁੱਲਾਹਿ ਵਲ ਫਤਹ, ਜਦੋਂ ਆ ਪਹੁੰਚੀ ਅੱਲਾਹ ਦੀ ਮਦਦ ਤੇ ਫਤਹ, ਜਿਹਨੇ ਫੈਸਲੇ ਕਰ ਦਿੱਤੇ ਨੇ, ਕਿਉਂਕਿ ਇਹ ਹੈ ਫਤਹ ਮੱਕਾ ਤੋਂ ਬਾਅਦ ਅਸਲ ਵਿਚ ਉਹ ਪਹਿਲਾ ਦੀਨ ਖਤਮ ਹੋਇਆ ਤੇ ਅੱਲਾਹ ਦਾ ਦੀਨ ਗਾਲਿਬ ਹੋਇਆ। ਉਸ ਤੋਂ ਪਹਿਲਾਂ ਕੈਫੀਅਤ ਨਹੀਂ ਸੀ, ਬਲਕਿ ਦੀਨ ਤੇ ਉਹ ਹੁੰਦਾ ਜਿਹੜਾ ਗਾਲਿਬ ਹੋਏ ਤੇ ਜਿਹਦੀ ਹੁਕਮਰਾਨੀ ਹੋਏ। ਉਸ ਤੋਂ ਪਹਿਲਾਂ ਤੇ ਅਰਬ ਦੇ ਉੱਤੇ ਮੱਕੇ ਵਾਲਿਆਂ ਦੀ ਹੁਕਮਰਾਨੀ ਚੱਲ ਰਹੀ ਸੀ, ਇਸ ਕਰਕੇ ਜਦੋਂ ਉਹ ਮਗਲੂਬ ਹੋ ਗਏ ਤੇ ਉਨ੍ਹਾਂ ਦਾ ਦੀਨ ਖਤਮ ਹੋਇਆ ਤੇ ਫਿਰ ਅੱਲਾਹ ਦਾ ਦੀਨ ਜਿਹੜਾ ਹੈ ਉਹ ਪੂਰੇ ਅਰਬ ਦੇ ਉੱਤੇ ਨਾਫਜ਼ ਹੋਇਆ। ਇਹੀ ਵਜ੍ਹਾ ਹੈ ਅਗਰਚੇ ਮਦੀਨੇ ਦੇ ਵਿਚ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ ਹੈਸੀਅਤ ਨੂੰ ਮੰਨ ਲਿਆ ਗਿਆ ਸੀ, ਮਦੀਨੇ ਵਾਲਿਆਂ ਨੇ ਆਪਣੇ ਸਰਬਰਾਹ ਦੇ ਤੌਰ ਤੇ ਵੀ ਮੰਨ ਲਿਆ ਸੀ, ਲੇਕਿਨ ਕਿਸੇ ਨੇ ਨਹੀਂ ਸਮਝਿਆ ਕਿ ਦੀਨ ਆ ਗਿਆ, ਕਿਉਂਕਿ ਦੀਨ ਕਿਤੇ ਵੀ ਦੋ ਨਹੀਂ ਹੁੰਦੇ, ਦੀਨ ਹਮੇਸ਼ਾ ਇਕੋ ਹੁੰਦਾ ਔਰ ਉਹ ਹੁੰਦਾ ਜਿਹੜਾ ਗਾਲਿਬ ਹੋਵੇ। ਤੇ ਉਸ ਵੇਲੇ ਅਰਬ ਦੇ ਵਿਚ ਦੀਨ ਕੁਰੈਸ਼ ਦਾ ਚੱਲ ਰਿਹਾ ਸੀ ਤੇ ਕੁਰੈਸ਼ ਨੂੰ ਜਦੋਂ ਮਗਲੂਬ ਹੋ ਗਏ ਤੇ ਫਿਰ ਉਨ੍ਹਾਂ ਦਾ ਦੀਨ ਖਤਮ ਹੋਇਆ ਤੇ ਅੱਲਾਹ ਦਾ ਦੀਨ ਗਾਲਿਬ ਹੋਇਆ, ਅੱਲਾਹ ਦਾ ਦੀਨ ਨਾਫਿਜ਼ ਹੋ ਗਿਆ। ਇਹ ਹੈ ਫਰਮਾਇਆ ਜਾ ਰਿਹਾ ਕਿ ਜਦੋਂ ਅੱਲਾਹ ਤਾਲਾ ਨੇ ਫਤਿਹ ਦਿੱਤੀ ਉਹ ਮਗਲੂਬ ਹੋ ਗਏ ਤੇ ਫਿਰ ਅੱਲਾਹ ਦਾ ਦੀਨ ਜਿਹੜਾ ਹੈ ਉਹ ਕਾਇਮ ਹੋਇਆ। ਇਜ਼ਾ ਜਾ ਨਸਰੁੱਲਾਹ, ਜਦੋਂ ਅੱਲਾਹ ਦੀ ਮਦਦ ਆਈ, ਵਲ ਫਤਹ ਔਰ ਫਤਹ, ਵਰਾਇਤ ਅੰਨਾਸ ਯਦਖੁਲੂਨਾ ਫੀ ਦੀਨਿਲਾਹ ਅਫਵਾਜਾ, ਤੇ ਤੁਸੀਂ ਦੇਖਦੇ ਹੋ ਕਿ ਲੋਕ ਫੌਜ ਦਰ ਫੌਜ ਜਿਹੜਾ ਅੱਲਾਹ ਦੇ ਦੀਨ ਵਿਚ ਦਾਖਲ ਹੋ ਰਹੇ। ਇਹ ਸੀ ਕਿ ਜੋ ਪਹਿਲਾ ਦੀਨ ਜਾਂਦਾ ਰਿਹਾ ਤੇ ਫਿਰ ਲੋਕਾਂ ਨੇ ਸਮਝ ਲਿਆ ਕਿ ਵਾਕਈ ਹੁਣ ਤੇ ਦੀਨ ਉੱਲਾ ਆ ਗਿਆ, ਤੇ ਫਿਰ ਕਬੀਲਿਆਂ ਦੇ ਕਬੀਲਿਆਂ ਨੇ ਆ ਕੇ ਅਤਾਤ ਕਬੂਲ ਕਰ ਲਈ, ਅੱਲਾਹ ਤਾਲਾ ਦੇ ਦੀਨ ਨੂੰ ਇਖਤਿਆਰ ਕਰ ਲਿਆ। ਇਹ ਹੈ ਕਿ ਕੋਈ ਜਿੰਨਾ ਚਿਰ ਪਹਿਲਾ ਦੀਨ ਹਟੇ ਨਾ ਦੂਸਰਾ ਦੀਨ ਆ ਨਹੀਂ ਸਕਦਾ। ਇਸੇ ਕਰਕੇ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੀ ਸਾਰੀ ਜਿੱਦੋ ਜੋਹਦ ਔਰ ਜਹਾਦ ਜਿਹੜਾ ਕੀਤਾ ਉਹ ਕੁਰੈਸ਼ ਦੇ ਖਿਲਾਫ਼ ਕੀਤਾ, ਕਿਉਂਕਿ ਉਨ੍ਹਾਂ ਦਾ ਦੀਨ ਸੀ ਜਿਹੜਾ ਪੂਰੇ ਅਰਬ ਦੇ ਉੱਤੇ ਚੱਲ ਰਿਹਾ ਸੀ, ਕਿ ਇਹ ਜਿੰਨਾ ਚਿਰ ਮਗਲੂਬ ਨਾ ਹੋਏ ਉਨ੍ਹਾਂ ਚਿਰ ਦੂਸਰਾ ਦੀਨ ਨਹੀਂ ਆ ਸਕਦਾ। ਇਸ ਕਰਕੇ ਰੁੱਖ ਕੀਤਾ ਤੇ ਉਧਰ ਦਾ ਕੀਤਾ ਹੈ, ਲੜਾਈਆਂ ਕੀਤੀਆਂ ਤੇ ਉਨ੍ਹਾਂ ਨਾਲ ਕੀਤੀਆਂ, ਔਰ ਅੱਲਾਹ ਦੇ ਦੀਨ ਨੂੰ ਜਿਸ ਵੇਲੇ ਉਮਰ ਕੁਰਾ ਦੇ ਵਿਚ ਗਾਲਿਬ ਕਰ ਦਿੱਤਾ ਤੇ ਫਿਰ ਪੂਰੇ ਅਰਬ ਨੇ ਜਿਹੜਾ ਉਹਨੂੰ ਮੰਨ ਲਿਆ। ਇਸ ਤੋਂ ਬਾਅਦ ਫਿਰ ਜਿਹੜਾ ਹੈ ਉਹ ਸਿਲਸਿਲਾ ਸ਼ੁਰੂ ਹੋਇਆ ਕਿ ਬਾਕੀ ਦੇ ਜਿਹੜੇ ਦੀਨ ਨੇ ਉਨ੍ਹਾਂ ਤੇ ਗਾਲਿਬ ਕਰਨ ਦੀ ਵੀ ਨੌਬਤ ਆਈ, ਕਿਉਂਕਿ ਆਪਣੇ ਹਾਂ ਉਹ ਦੀਨ ਜਿਹੜਾ ਹੈ ਕਾਇਮ ਹੋ ਗਿਆ ਦਿਖਾਉਣ ਦੇ ਵਾਸਤੇ ਲੋਕਾਂ ਨੂੰ ਕਿ ਦੀਨ ਉੱਲਾ ਕੀ ਹੈ, ਕਿਉਂਕਿ ਲੋਕੀ ਤੇ ਉਦੋਂ ਹੀ ਮੰਨਦੇ ਨੇ ਕਿਸੇ ਨੂੰ ਜਦੋਂ ਉਸ ਦੀਨ ਦਾ ਨਿਜ਼ਾਮ ਵੀ ਦੇਖਣ, ਕਿਉਂਕਿ ਦੀਨ ਹੁੰਦਾ ਹੈ ਹੁਕਮਰਾਨੀ ਇਜਤਮਾਈ ਨਿਜ਼ਾਮ ਜਿਹੜਾ ਅੱਲਾਹ ਨੂੰ ਬਾਦਸ਼ਾਹ ਮੰਨ ਕੇ ਤੇ ਉਹਦਾ ਨਿਜ਼ਾਮ ਕਾਇਮ ਕਰਕੇ ਦਿਖਾਇਆ ਤੇ ਫਿਰ ਲੋਕਾਂ ਨੂੰ ਪਤਾ ਲੱਗਾ ਦੀਨ ਉੱਲਾ ਕੀ ਹੈ। ਇਸੇ ਕਰਕੇ ਉਦੋਂ ਬਾਅਦ ਮੁਸਲਮਾਨਾਂ ਨੇ ਜਿੱਥੇ ਵੀ ਗਏ ਤੇ ਲੋਕਾਂ ਨੂੰ ਇਹੀ ਦਾਵਤ ਦਿੱਤੀ ਹੈ, ਆਓ ਦੀਨ ਇਸਲਾਮ ਕਬੂਲ ਕਰੋ, ਕਿਉਂ ਦੀਨ ਇਸਲਾਮ ਪਿੱਛੇ ਲੋਕਾਂ ਦੇ ਸਾਹਮਣੇ ਸੀ ਕਿ ਉਹ ਨਿਜ਼ਾਮ ਕੀ ਹੈ ਜਿਹੜਾ ਅੱਲਾਹ ਦੇ ਰਸੂਲ ਲੈ ਕੇ ਆਏ ਨੇ, ਔਰ ਕਿਸ ਤਰ੍ਹਾਂ ਉਹ ਨਿਜ਼ਾਮ ਜਿਹੜਾ ਉਹਦੇ ਚ ਹੱਕ ਜਿਹੜਾ ਹੈ ਕਾਇਮ ਹੈ, ਉਹਦੇ ਚ ਅਦਲ ਔਰ ਇਨਸਾਫ਼ ਲੋਕਾਂ ਨੂੰ ਮਿਲ ਰਿਹਾ। ਇਸ ਕਰਕੇ ਫਿਰ ਦਾਵਤ ਦੇਣ ਦੀ ਜ਼ਰੂਰਤ ਨਹੀਂ ਸੀ ਪੈਂਦੀ, ਕਿਉਂਕਿ ਨਮੂਨਾ ਸਾਹਮਣੇ ਸੀ। ਇਸ ਕਰਕੇ ਆਂਦੇ ਸੁਣਾਓ ਦੀਨ ਇਸਲਾਮ ਕਬੂਲ ਕਰੋ, ਤੁਸੀਂ ਸਾਡੇ ਭਰਾ ਹੋ ਜਾਓਗੇ, ਇਸ ਦੀਨ ਦੇ ਤਹਿਤ ਜ਼ਿੰਦਗੀ ਗੁਜ਼ਾਰੋ, ਨਿਜ਼ਾਮ ਇਹ ਕਾਇਮ ਹੋਏਗਾ, ਤੁਸੀਂ ਆਪਣਾ ਮਜ਼ਹਬ ਜਿਹੜਾ ਹੈ ਆਪਣਾ ਅਕੀਦਾ ਬਦਲਣਾ, ਬਦਲੋ ਨਹੀਂ ਬਦਲਣਾ ਬਦਲੋ, ਲੇਕਿਨ ਅੱਲਾਹ ਦਾ ਨਿਜ਼ਾਮ ਕਾਇਮ ਹੋਏਗਾ। ਅਗਰ ਤੁਸੀਂ ਨਹੀਂ ਬਦਲਦੇ ਤੇ ਆਪਣੇ ਦੀਨ ਨੂੰ ਮਜ਼ਹਬ ਬਣਾ ਲਓ, ਆਪਣੀ ਇਨਫਰਾਦੀ ਜ਼ਿੰਦਗੀ ਚ ਉਹਨੂੰ ਰੱਖੋ, ਲੇਕਿਨ ਨਿਜ਼ਾਮ ਅੱਲਾਹ ਦਾ ਕਾਇਮ ਹੋਏਗਾ, ਉਹਦੇ ਤਹਿਤ ਤੁਹਾਨੂੰ ਜ਼ਿੰਦਗੀ ਗੁਜ਼ਾਰਨੀ ਹੋਏਗੀ। ਨਹੀਂ ਤੇ ਫਿਰ ਜਿਹੜਾ ਹੈ ਜਿਜ਼ੀਆ ਦਿਓ ਤੇ ਛੋਟੇ ਹੋ ਕੇ ਰਹੋ, ਯਾਨੀ ਅੱਲਾਹ ਦੇ ਦੀਨ ਦਾ ਗਲਬਾ ਕਬੂਲ ਕਰ ਲਓ ਔਰ ਆਪਣੇ ਦੀਨ ਨੂੰ ਮਜ਼ਹਬ ਬਣਾ ਕੇ ਆਪਣੇ ਅਕੀਦਾ ਔਰ ਰਸੂਮਾਤ ਜਿਸ ਤਰ੍ਹਾਂ ਮਰਜ਼ੀ ਕਰੋ, ਲੇਕਿਨ ਨਿਜ਼ਾਮ ਅੱਲਾਹ ਦਾ ਕਾਇਮ ਹੋਏਗਾ। ਅਗਰ ਇਹ ਵੀ ਨਹੀਂ ਤੁਸੀਂ ਮੰਨਦੇ ਤੇ ਫਿਰ ਮੈਦਾਨ ਚ ਆ ਜਾਓ, ਫਿਰ ਉੱਥੇ ਫੈਸਲਾ ਹੋਏਗਾ ਕਿ ਗਾਲਿਬ ਕੌਣ ਹੈ, ਕਿਉਂਕਿ ਗਾਲਿਬ ਜਿਹੜਾ ਹੋਵੇ ਉਹੀ ਦੀਨ ਹੁੰਦਾ ਜਿਹੜਾ ਰਾਜ ਹੁੰਦਾ। ਇਹ ਫਰਮਾਇਆ ਜਦੋਂ ਅੱਲਾਹ ਤਾਲਾ ਦਾ ਦੀਨ ਜਜ਼ੀਰਾ ਨਮਾਇਆ ਅਰਬ ਤੇ ਗਾਲਿਬ ਹੋ ਗਿਆ ਤੇ ਉਸ ਵੇਲੇ ਫਿਰ ਕਬੀਲਿਆਂ ਦੇ ਕਬੀਲਿਆਂ ਨੇ ਆ ਕੇ ਇਸਲਾਮ ਕਬੂਲ ਕਰ ਲਿਆ ਤੇ ਫਿਰ ਫਰਮਾਇਆ ਫਸਬਹ ਬਿਹਮਦ ਰੱਬਿਕ, ਇਹ ਸਾਡੇ ਰਸੂਲ ਤੁਹਾਡਾ ਮਿਸ਼ਨ ਪੂਰਾ ਹੋ ਗਿਆ, ਹੁਣ ਤੁਸੀਂ ਆਪਣੇ ਰੱਬ ਦੀ ਹਮਦ ਦੇ ਨਾਲ ਉਹਦੀ ਤਸਬੀਹ ਕਰੋ, ਬਸ ਤਕ ਫਿਰ ਹੋ ਔਰ ਉਹਦੇ ਕੋਲ ਇਸਤਗਫਾਰ ਕਰੋ, ਇਨਹੂ ਕਾਨਾ ਤਵਾਬਾ, ਬੇਸ਼ੱਕ ਉਹੀ ਹੈ ਤੌਬਾ ਕਬੂਲ ਕਰਨ ਵਾਲਾ ਤੇ ਰਹਿਮਤ ਕਰਨ ਵਾਲਾ ਔਰ ਰਹਿਮਤ ਦੀ ਅਗੋਸ਼ ਵਿਚ ਲੈਣ ਵਾਲਾ। ਇਹ ਜਦੋਂ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਹੁਕਮ ਦਿੱਤਾ ਗਿਆ ਤੇ ਫਿਰ ਨਬੀ ਅਕਰਮ ਸੱਲ ਅੱਲਾਹ ਸੱਲਮ ਨੇ ਆਪਣੇ ਰਕੂ ਔਰ ਸਜਦੇ ਦੇ ਵਿਚ ਇਸ ਦੁਆ ਨੂੰ ਇਖਤਿਆਰ ਕਰ ਲਿਆ, ਸੁਬਹਾਨਕ ਅੱਲਾਹੁਮਾ ਰੱਬਨਾ ਵਾ ਬਿਹਮਦਿਕ ਅੱਲਾਹੁਮਾ ਅਗਫਿਰ ਲੀ, ਐ ਅੱਲਾ ਤੂੰ ਪਾਕ ਹੈ ਆਪਣੇ ਹਮਦ ਦੇ ਨਾਲ, ਐ ਅੱਲਾ ਮੇਰੀ ਬਖਸ਼ਿਸ਼ ਫਰਮਾ ਦੇ। ਸੁਨਾਚੇ ਇਹ ਦੁਆ ਹੈ ਜਿਹੜੀ ਨਬੀ ਅਕਰਮ ਸੱਲ ਸੱਲਮ ਫਿਰ ਰਕੂ ਦੇ ਵਿਚ ਵੀ ਕਰਦੇ ਸਨ ਔਰ ਸਜਦੇ ਦੇ ਵਿਚ ਵੀ ਕਰਦੇ ਸਨ, ਕਿਉਂਕਿ ਇਹਦਾ ਹੁਕਮ ਦਿੱਤਾ ਗਿਆ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਸੂਰਾ ਲਹਬ, ਇਹਦੇ ਅੰਦਰ ਬਿਆਨ ਕੀਤਾ ਗਿਆ ਹਾਲ ਅਬੂ ਲਹਬ ਦਾ, ਕਿਉਂਕਿ ਇਹ ਸਨ ਨਬੀ ਅਕਰਮ ਸੱਲ ਅੱਲਾਹੁ ਅਲੈਹਿ ਵਸੱਲਮ ਦੇ ਹਕੀਕੀ ਚਾਚਾ, ਜਿਨ੍ਹਾਂ ਸਭ ਤੋਂ ਜ਼ਿਆਦਾ ਮੁਖਾਲਫਤ ਕੀਤੀ ਹੈ ਨਬੀ ਅਕਰਮ ਸੱਲ ਅੱਲਾਹੁ ਅਲੈਹਿ ਵਸੱਲਮ ਦੀ। ਨਬੀ ਅਕਰਮ ਸੱਲ ਅੱਲਾਹੁ ਅਲੈਹਿ ਵਸੱਲਮ ਪਹਿਲਾਂ ਤੇ ਇਨਫਰਾਦੀ ਦਾਵਤ ਦਿੰਦੇ ਰਹੇ, ਲੇਕਿਨ ਜਦੋਂ ਹੁਕਮ ਹੋਇਆ ਕਿ ਇਹਦਾ ਐਲਾਨ ਆਮ ਕਰੋ, ਤੇ ਨਬੀ ਅਕਰਮ ਸੱਲ ਅੱਲਾਹੁ ਅਲੈਹਿ ਵਸੱਲਮ ਨੇ ਕੋਹੇ ਸਫਾ ਦੇ ਉੱਤੇ ਚੜ ਕੇ ਫਿਰ ਐਲਾਨ ਕੀਤਾ, ਲੋਕਾਂ ਨੂੰ ਬੁਲਾਇਆ, ਵਾਹ ਸਬਾਹਾ ਨਾਰਾ ਲਾਇਆ, ਜਿਸ ਤਰ੍ਹਾਂ ਕਿ ਅਰਬ ਜਿਹੜਾ ਉਹ ਇਕੱਠਾ ਕਰਦੇ ਹੁੰਦੇ ਸਨ ਲੋਕਾਂ ਨੂੰ, ਉਸੇ ਹੀ ਤਰ੍ਹਾਂ ਆਪਣੇ ਪਹਾੜੀ ਦੇ ਉੱਤੇ ਜਾ ਕੇ ਕੱਪੜੇ ਨਹੀਂ ਉਤਾਰੇ ਕਿ ਅਰਬ ਤੇ ਜਿਹੜੇ ਨੰਗੇ ਹੋ ਕੇ ਕਰਦੇ ਸਨ, ਆਪਣੇ ਕੱਪੜੇ ਨਹੀਂ ਉਤਾਰੇ, ਲੇਕਿਨ ਨਾਰਾ ਲਾਇਆ ਵਾਹ ਸਬਾਹਾ ਹਾਏ ਉਹ ਸਬਾਹ ਜਿਹੜੀ ਆਉਣ ਵਾਲੀ ਹੈ। ਤੇ ਲੋਕੀ ਇਕੱਠੇ ਹੋ ਗਏ ਤੇ ਨਬੀ ਅਕਰਮ ਸੱਲ ਅੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਦੇਖੋ, ਅਗਰ ਮੈਂ ਕਹਾਂ ਕਿ ਇਸ ਪਹਾੜੀ ਦੇ ਪਿੱਛੇ ਇੱਕ ਲਸ਼ਕਰ ਹੈ ਜਿਹੜਾ ਤੁਹਾਡੇ ਤੇ ਹਮਲਾ ਕਰਨ ਵਾਲਾ, ਤੇ ਮੰਨੋਗੇ? ਲੋਕਾਂ ਆਖਿਆ ਹਾਂ, ਅਸਾਂ ਤੁਹਾਨੂੰ ਸਾਦਕ ਤੇ ਅਮੀਨ ਪਾਇਆ, ਹਮੇਸ਼ਾ ਸੱਚ ਬੋਲਣ ਵਾਲੇ ਤੇ ਅਮਾਨਤਦਾਰ। ਤੇ ਫਰਮਾਇਆ ਦੇਖੋ, ਫਿਰ ਅਗਰ ਤੁਹਾਨੂੰ ਇਹ ਯਕੀਨ ਹੈ ਮੈਂ ਸੱਚ ਬੋਲਣ ਵਾਲਾ, ਤੇ ਆਓ ਉਸ ਆਖਰਤ ਤੋਂ ਡਰ ਜਾਓ ਮੈਨੂੰ ਅੱਲਾਹ ਤਾਲਾ ਨੇ ਰਸੂਲ ਬਣਾ ਕੇ ਭੇਜਿਆ, ਔਰ ਤੁਹਾਡੀ ਜ਼ਿੰਦਗੀ ਦਾ ਅੰਜਾਮ ਜਿਹੜਾ ਹੈ ਉਹ ਅੱਲਾਹ ਤਾਲਾ ਦੇ ਸਾਹਮਣੇ ਪੇਸ਼ੀ ਹੈ, ਆਓ ਉਹਨੂੰ ਸਾਹਮਣੇ ਰੱਖ ਕੇ ਮੇਰੇ ਇਸ ਪੈਗਾਮ ਨੂੰ ਕਬੂਲ ਕਰ ਲਓ ਔਰ ਅੱਲਾਹ ਦੀ ਫਰਮਾ ਬਰਦਾਰੀ ਤੇ ਆ ਜਾਓ। ਇਹ ਜਿਸ ਵੇ ਪੈਗਾਮ ਦਿੱਤਾ ਤੇ ਅਬੂ ਲਾਭ ਕਹਿਣ ਲੱਗਾ, ਤਬ ਬਨ ਜਦਾ, ਤੇਰੇ ਹੱਥ ਜਿਹੜੇ ਹੈਂ ਟੁੱਟ ਜਾਣ ਇਸ ਕਰਕੇ ਸਾਨੂੰ ਤੂੰ ਸੱਦਿਆ? ਇਹ ਹੈ ਜਿਹੜਾ ਉਹਦੇ ਅੰਦਰ ਉਹ ਬੁਗਜ਼ ਭਰਿਆ ਹੋਇਆ ਸੀ ਜਿਹੜਾ ਇਸ ਤਰ੍ਹਾਂ ਉਹਦੇ ਜ਼ਬਾਨ ਤੇ ਆ ਗਿਆ। ਉਹਦੇ ਨਤੀਜੇ ਤੇ ਅੱਲਾ ਨੇ ਫਰਮਾਇਆ ਹੱਥ ਇਹਦੇ ਟੁੱਟ ਗਏ ਨੇ ਤੇ ਗਾਰਤ ਇਹ ਹੋ ਗਿਆ, ਸਾਡਾ ਰਸੂਲ ਜਿਹੜਾ ਹੈ ਉਹ ਨਹੀਂ। ਨਾਊਜ਼ ਬਿੱਲਾ, ਉਹਨਾਂ ਦੇ ਹੱਥ ਨਹੀਂ ਟੁੱਟੇ, ਉਹ ਤੇ ਅੱਲਾਹ ਤਾਲਾ ਦੇ ਫਰਿਸ਼ਤਾਦਾ ਨੇ, ਤੇ ਅੱਲਾਹ ਦਾ ਦੀਨ ਕਾਇਮ ਹੋ ਕੇ ਰਹੇਗਾ। ਇਹ ਹੈ ਜਿਹੜਾ ਨਾਕਾਮ ਰਹਿ ਗਿਆ, ਇਹ ਹੈ ਜਿਹੜਾ ਦੱਸਿਆ ਜਾ ਰਿਹਾ ਤਬਤ ਯਦਾ ਅਬੀ ਲਹਬ ਵਤਬ, ਟੁੱਟ ਗਏ ਨੇ ਹੱਥ ਦੋਨੋਂ ਅਬੂ ਲਹਬ ਦੇ, ਔਰ ਉਹ ਹੈ ਜਿਹੜਾ ਬਰਬਾਦ ਹੋ ਗਿਆ। ਮਾਗਨਾਨ ਹੋ ਮਾਲ ਹੋ ਮਾ ਕਸਬ, ਕੋਈ ਕੰਮ ਨਹੀਂ ਆਏਗਾ ਇਹਦਾ ਮਾਲ ਵੀ ਤੇ ਜਿਹੜੀ ਇਹਦੀ ਕਮਾਈ ਹੈ। ਇਹ ਹੈ ਜਿਹੜਾ ਵਜ਼ੀਰ ਖਜ਼ਾਨਾ ਸੀ ਅਰਬ ਦੇ ਵਿਚ, ਔਰ ਇਹ ਹੈ ਜਿਹੜਾ ਬੈਤੁੱਲਾ ਦਾ ਜਿਹੜਾ ਖਜ਼ਾਨਾ ਸੀ ਉਹਦਾ ਇੰਚਾਰਜ ਸੀ। ਇਹ ਮਾਲ ਦੀ ਹਿੱਸ ਇੰਨੀ ਸੀ ਇਹਦੇ ਅੰਦਰ ਕਿ ਉਥੇ ਇਹਨੇ ਉਹਦੇ ਵਿਚੋਂ ਸੋਨੇ ਦੇ ਹਰਨ ਵੀ ਜਿਹੜੇ ਹੈ ਉਹ ਚੁਰਾ ਲਏ ਸਨ। ਫਰਮਾਇਆ ਤੇ ਜਿਹਨੇ ਜੋ ਕੁਛ ਵੀ ਕੀਤਾ ਮਾਲ ਜਮਾ, ਔਰ ਜੋ ਇਹਦੀ ਕਮਾਈ ਹੈ ਇਹਦੇ ਕਿਸੇ ਕੰਮ ਨਹੀਂ ਆਉਣ ਲੱਗੀ। ਸਯਸਲਾ ਨਾਰਨ ਜ਼ਾਤ ਅਲਹਬ, ਇਹਨ ਕਰੀਬ ਜਿਹੜਾ ਹੈ ਚੱਖੇਗਾ ਉਸ ਅੱਗ ਨੂੰ ਜਿਹੜੀ ਕਿ ਬੜੀ ਹੀ ਭੜਕਦੀ ਹੋਈ। ਇਹ ਹੈ ਜਿਹੜਾ ਉਹਦਾ ਨਾਮ ਵੀ ਅਬੂ ਲਹਬ ਹੈ, ਔਰ ਇੱਥੇ ਉਹੀ ਜ਼ਾਤ ਅਲਹਬ ਜਿਹੜੀ ਅੱਗ ਹੈ ਉਹਦੇ ਹਵਾਲੇ ਕਰਤਾ ਜਾਏਗਾ। ਬੜਾ ਹੀ ਜਿਹੜਾ ਹੈ ਸੋਹਣੀ ਸ਼ਕਲ ਵਾਲਾ ਸੀ, ਅੱਲਾਹ ਤਾਲਾ ਨੇ ਜਿਹੜਾ ਹੈ ਸਿਹਤ ਵੀ ਦਿੱਤੀ ਸੀ, ਚਮਕਦਾ ਚਿਹਰਾ ਸੀ, ਲੇਕਿਨ ਕਰਤੂਤ ਜਿਹੜੇ ਸਨ ਉਹ ਸਭ ਤੋਂ ਜ਼ਿਆਦਾ ਅੱਲਾਹ ਤਾਲਾ ਦੀ ਦੁਸ਼ਮਣੀ ਦੇ ਔਰ ਉਹਦੇ ਰਸੂਲ ਦੀ ਦੁਸ਼ਮਣੀ ਦੇ ਸਨ। ਉਹਦੀ ਬੀਵੀ ਜਿਹੜੀ ਹੈ ਉਹ ਇਹਨੂੰ ਵੱਧ ਕੇ ਅੱਲਾਹ ਤਾਲਾ ਦੇ ਰਸੂਲ ਦੀ ਦੁਸ਼ਮਣ ਸੀ। ਇਹ ਦੋਵੇਂ ਜੋੜਾ ਹੀ ਹੋਇਆ ਕਿ ਖਾਮਦ ਵੀ ਉਸੇ ਤਰ੍ਹਾਂ ਦਾ ਤੇ ਬੀਵੀ ਵੀ ਉਸੇ ਰੰਗ ਦੀ। ਇਸ ਕਰਕੇ ਫਰਮਾਇਆ ਸਯਸਲਾ ਨਾਰਨ ਜ਼ਾਤ ਅਲਹਬ, ਇਹ ਚੱਖੇਗਾ ਹੁਣ ਉਹ ਅੱਗ ਜਿਹੜੀ ਕਿ ਬੜੀ ਭੜਕਦੀ ਹੋਈ ਅੱਗ ਹੈ। ਵਮਰਾਤਹੂ, ਤੇ ਇਹਦੀ ਬੀਵੀ ਵੀ ਉਹਦੇ ਅੱਗ ਦੇ ਵਿਚ ਸੁੱਟ ਦਿੱਤੀ ਜਾਏਗੀ, ਉਹ ਵੀ ਉਹੀ ਚੱਖੇਗੀ। ਹਮਾਲਤ ਅਲ ਹਤਬ, ਜਿਹੜੀਆਂ ਕਿ ਚੁਣ ਵਾਲੀ ਹੈ ਢਿੰਗਰੀਆਂ, ਇਹ ਹੈ ਕਿ ਉਥੇ ਉਹ ਬਾਲਣ ਚੁੱਕ ਚੁੱਕ ਕੇ ਜਿਹੜਾ ਹੈ ਹੋਰ ਅੱਗ ਨੂੰ ਭੜਕਾਉਣ ਵਾਸਤੇ ਬੰਦੋਬਸਤ ਕਰੇਗੀ ਆਪਣੇ ਖਾਮਰ ਲਈ, ਕਿਉਂਕਿ ਇੱਥੇ ਵੀ ਉਹਨੇ ਉਹਦੀ ਦੁਸ਼ਮਣੀ ਵਿਚ ਪੂਰਾ ਨਾਲ ਸਾਥ ਦਿੱਤਾ। ਫਿਰ ਜੀ ਦੇਹਾ ਹਬਲੁਮ ਮਸਦ, ਇਹਦੇ ਗਲ ਦੇ ਵਿਚ ਉਥੇ ਰੱਸੀ ਪਾ ਕੇ ਜਿਹੜਾ ਹੈ ਉਸਨੂੰ ਉਥੇ ਬੰਨ ਦਿੱਤਾ ਜਾਏਗਾ, ਤਾਂ ਕਿ ਉਹਦੀ ਗਰਮੀ ਜਿਹੜੀ ਹੈ ਉਹ ਪੂਰੀ ਚੱਲੇ ਔਰ ਉਸ ਭੜਕਦੀ ਹੋਈ ਅੱਗ ਦੇ ਵਿਚ ਪੂਰੀ ਤਰ੍ਹਾਂ ਉਹਦਾ ਮਜ਼ਾ ਚੱਖੇ। ਇਹ ਹੈ ਉਹਦਾ ਵੀ ਅੰਜਾਮ ਇਹੀ ਹੋਏਗਾ। ਇਹ ਹੈ ਕਿ ਜਿਹਨੇ ਆਪਣੇ ਖਾਮਦ ਦੀ ਉਸ ਬੇਈਮਾਨੀ ਦੇ ਵਿਚ ਔਰ ਦੁਸ਼ਮਣੀ ਦੇ ਵਿਚ ਉਹ ਵੀ ਉਸੇ ਹੀ ਤਰ੍ਹਾਂ ਨਾਲ ਲੱਗ ਗਈ ਉਹਦੇ, ਬਜਾਏ ਇਸ ਦੇ ਕਿ ਅੱਲਾਹ ਤਾਲਾ ਦੇ ਕਲਾਮ ਨੂੰ ਮੰਨਦੀ, ਅੱਲਾਹ ਦੇ ਰਸੂਲ ਨੂੰ ਮੰਨਦੀ, ਉਹਨੇ ਵੀ ਉਹਦਾ ਹੀ ਸਾਥ ਦਿੱਤਾ। ਇਹ ਜਿਹਦਾ ਜ਼ਿਕਰ ਪਹਿਲਾਂ ਵੀ ਕੀਤਾ ਗਿਆ ਸੂਰਾ ਤਹਿਰੀਮ ਦੇ ਵਿਚ, ਤਿੰਨ ਕਿਸਮ ਦੀਆਂ ਔਰਤਾਂ ਦਾ ਤੇ ਚੌਥੀ ਇਹ ਹੈ ਕਿ ਇਹ ਚਾਰ ਹੀ ਸੂਰਤਾਂ ਹੋ ਸਕਦੀਆਂ ਨੇ ਜਿਨ੍ਹਾਂ ਨੂੰ ਕੁਰਾਨ ਮਜੀਦ ਨੇ ਬਿਆਨ ਕਰਕੇ ਦਸਿਆ ਕਿ ਹਰ ਇਕ ਵਾਸਤੇ ਉਹਦੀ ਆਪਣੀ ਕਮਾਈ ਹੈ, ਮਰਦ ਲਈ ਆਪਣੀ ਹੈ, ਔਰਤ ਲਈ ਆਪਣੀ ਹੈ। ਇਕ ਹੈ ਉਹ ਔਰਤ ਜਿਹੜੀ ਫਿਰਾਉਣ ਦੇ ਘਰ ਸੀ ਲੇਕਿਨ ਉਹ ਈਮਾਨ ਲੈ ਆਈ ਤੇ ਉਹ ਅੱਲਾਹ ਤਾਲਾ ਦੇ ਹਾਂ ਉਹਨੇ ਰੁਤਬਾ ਪਾਇਆ। ਇਕ ਉਹ ਦੋ ਔਰਤਾਂ ਸਨ ਜਿਹੜੀਆਂ ਨਬੀਆਂ ਦੇ ਘਰ ਸਨ ਤੇ ਉਹਨੇ ਈਮਾਨ ਨਹੀਂ ਲਿਆਈਆਂ ਤੇ ਉਹ ਜਹੰਨਮ ਵਿੱਚ ਸੁੱਟ ਦਿੱਤੀਆਂ ਗਈਆਂ, ਔਰ ਇਕ ਉਹ ਸੀ ਕਿ ਜਿਹਨੂੰ ਅੱਲਾਹ ਤਾਲਾ ਨੇ ਜਿਹੜਾ ਹੈ ਪਾਕ ਦਾਮਨ ਰੱਖਿਆ ਔਰ ਉਹਦੀ ਪਰਵਰਿਸ਼ ਵੀ ਜਿਹੜੀ ਹੈ ਨਬੀ ਨੇ ਕੀਤੀ। ਔਰ ਇਕ ਇਹ ਹੈ ਕਿ ਖਾਮਦ ਵੀ ਦੁਸ਼ਮਣ ਹੈ ਅੱਲਾਹ ਦਾ ਔਰ ਉਹਦੇ ਰਸੂਲ ਦਾ, ਔਰ ਖੁਦ ਇਹ ਵੀ ਦੁਸ਼ਮਣੀ ਚੋਂ ਉਹਨੂੰ ਅੱਗੇ ਵਧੀ ਹੋਈ। ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਇਹ ਸੂਰਾ ਇਖਲਾਸ ਹੈ ਜਿਹਦੇ ਵਿਚ ਅੱਲਾਹ ਤਾਲਾ ਦੀ ਤੌਹੀਦ ਜਿਹੜੀ ਹੈ ਉਹ ਬਿਆਨ ਕੀਤੀ ਗਈ ਹੈ, ਔਰ ਉਹ ਹੈ ਨਸਬ ਦੀ ਤੌਹੀਦ, ਅੱਲਾਹ ਦੀ ਜ਼ਾਤ ਦੀ ਤੌਹੀਦ। ਇਸੇ ਕਰਕੇ ਨਬੀ ਅਕਰਮ ਸੱਲ ਅਲੈਹਿ ਵਸੱਲਮ ਨੇ ਫਰਮਾਇਆ ਇਹ ਸੂਰਤ ਜਿਹੜੀ ਹੈ ਇੰਨੀ ਅਜ਼ਮਤ ਵਾਲੀ ਹੈ ਕਿ ਤਿਹਾਈ ਕੁਰਾਨ ਦੇ ਬਰਾਬਰ, ਕਿਉਂਕਿ ਅੱਲਾਹ ਤਾਲਾ ਦੀ ਅਸਲ ਤੇ ਤੌਹੀਦ ਹੀ ਹੈ ਜਿਹੜਾ ਦੀਨ ਦਾ ਅਸਲ ਏ। ਇਸੇ ਕਰਕੇ ਦੀਨ ਇਸਲਾਮ ਦੀਨ ਤੌਹੀਦ ਕਹਿਲਾਂਦਾ, ਔਰ ਇਹਦੇ ਵਿਚ ਅਸਲ ਵਿਚ ਸਭ ਤੋਂ ਵੱਡਾ ਜਿਹੜਾ ਸ਼ਿਰਕ ਹੈ ਉਹ ਅੱਲਾਹ ਦੀ ਜ਼ਾਤ ਦੇ ਨਾਲ ਸ਼ਿਰਕ ਹੈ, ਉਹਦੀ ਨਫੀ ਕੀਤੀ ਗਈ। ਫਰਮਾਇਆ ਕੁਲ ਹੋ ਵੱਲਾਹ ਅਹਦ, ਫਰਮਾ ਦਿਓ ਉਹ ਅੱਲਾਹ ਤੇ ਯਕਤਾ ਹੈ, ਇਕੱਲਾ ਹੈ, ਉਹਦਾ ਕੋਈ ਸਾਨੀ ਨਹੀਂ। ਅੱਲਾਹ ਸਮਦ, ਅੱਲਾਹ ਹੈ ਉਹ ਸਮਦ ਹੈ, ਹਰ ਕੋਈ ਉਹਦਾ ਮੁਹਤਾਜ ਹੈ, ਉਹਨੂੰ ਕੋਈ ਮੁਹਤਾਜੀ ਨਹੀਂ। ਸਮਦ ਕਹਿੰਦੇ ਨੇ ਉਸ ਵੱਡੀ ਚਟਾਨ ਨੂੰ ਕਿ ਜਿਹਦੇ ਲੜਦਿਆਂ ਹੋਇਆ ਆਪਣੀ ਪੁਸ਼ਤ ਉੱਤੇ ਰੱਖਦੇ ਸਨ ਅਰਬ ਕੇ ਤਾਂ ਕਿ ਕਿਉਂਕਿ ਇਧਰੋਂ ਕੋਈ ਖਤਰਾ ਨਾ ਰਹੇ ਕਿਸੇ ਦਾ, ਤੇ ਅੱਲਾਹ ਦੀ ਜ਼ਾਤ ਉਹ ਸਮਦ ਹੈ ਕਿ ਜਿਹੜਾ ਹਰ ਕੋਈ ਹਿਫਾਜ਼ਤ ਵਾਸਤੇ ਉਹਦੀ ਤਰਫ ਰਜੂ ਕਰਦਾ ਤੇ ਉਹਨੂੰ ਕਿਸੇ ਦੀ ਇਹਤਿਆਜ ਨਹੀਂ। ਇਸੇ ਹੀ ਕਰਕੇ ਬੇਪਰਵਾਹ ਕਰ ਦਿੱਤਾ ਜਾਂਦਾ ਤਰਜਮਾ, ਬੇਪਰਵਾਹ ਇਹ ਨਹੀਂ ਕਿ ਉਹਨੂੰ ਕਿਸੇ ਦੀ ਪਰਵਾਹ ਨਹੀਂ, ਬੇਪਰਵਾਹ ਇਸ ਗੱਲੋਂ ਹੈ ਕਿ ਉਹਨੂੰ ਕੋਈ ਮੰਨੇ ਜਾਂ ਨਾ ਮੰਨੇ ਉਹਦੀ ਖੁਦਾਈ ਚ ਕੋਈ ਫਰਕ ਨਹੀਂ ਆਉਂਦਾ। ਉਹ ਵੱਡਾ ਹੈ ਤੇ ਆਪਣੇ ਬਲਬੋਤੇ ਤੇ ਵੱਡਾ ਹੈ, ਉਹਦੀ ਕੁਦਰਤ ਹੈ ਤੇ ਆਪਣੇ ਬਲਬੋਤੇ ਤੇ ਕੁਦਰਤ ਹੈ, ਉਹ ਸਾਰੇ ਉੱਤੇ ਕਹਾਰ ਹੈ ਲੇਕਿਨ ਉਹ ਅਹਦ ਹੈ। ਇਹ ਹੈ ਸਮਦ ਕਿ ਹਰ ਕੋਈ ਉਹਦਾ ਮੁਹਤਾਜ ਹੈ, ਕੋਈ ਹੋਰ ਇੰਡੀਪੈਂਡੈਂਟ ਨਹੀਂ, ਸਾਰੇ ਇੰਡੀਪੈਂਡੈਂਟ ਨੇ, ਬਲਕਿ ਉਹ ਹੈ ਜਿਹੜਾ ਇੰਡੀਪੈਂਡੈਂਟ ਹੈ। ਇਹ ਵੀ ਨਹੀਂ ਕਿ ਕੋਈ ਉਹਦਾ ਮੁਹਤਾਜ ਨਾ ਹੋਵੇ, ਹਰ ਕੋਈ ਉਹਦਾ ਮੁਹਤਾਜ ਹੈ, ਉਹਦੀ ਹੀ ਤਰਫ ਜਿਹੜਾ ਰਜੂ ਕਰਨਾ ਪੈਂਦਾ ਔਰ ਉਹਦੀ ਇਹਤਿਆਜਾਂ ਨੂੰ ਉਹੀ ਪੂਰਾ ਕਰਨ ਵਾਲਾ। ਇਸ ਕਰਕੇ ਫਰਮਾਇਆ ਉਹ ਹੈ ਜ਼ਾਤ ਜਿਹੜੀ ਸਮਦ ਹੈ, ਲਮ ਯਲਿਦ ਵਾ ਲਮ ਯੂਲਦ, ਉਹਨੇ ਨਾ ਕਿਸੇ ਨੂੰ ਜਣਿਆ ਤੇ ਨਾ ਉਹਨੂੰ ਕਿਸੇ ਨੇ ਜਣਿਆ। ਇਹ ਹੈ ਜਿਹੜਾ ਯਕਤਾਈ ਹੈ ਅੱਲਾਹ ਦੇ ਵਾਸਤੇ, ਕਿ ਨਾ ਉਹਦਾ ਕੋਈ ਬਾਪ ਹੈ, ਨਾ ਉਹਦੀ ਕੋਈ ਜੌਰੋ ਹੈ, ਨਾ ਉਹਦਾ ਕੋਈ ਬੇਟਾ ਹੈ, ਨਾ ਬੇਟੀ ਹੈ। ਇਹ ਹੈ ਜਿਹੜਾ ਅਸਲ ਵਿਚ ਸ਼ਿਰਕ ਸਭ ਤੋਂ ਗਣਾਉਣਾ ਸ਼ਿਰਕ ਹੈ ਕਿ ਅੱਲਾਹ ਦੀ ਜ਼ਾਤ ਵਿਚ ਕਿਸੇ ਨੂੰ ਸ਼ਾਮਲ ਕਰਤਾ ਜਾਏ। ਲੇਕਿਨ ਮਾਮਲਾ ਇਹੀ ਬਣਿਆ ਕਿ ਉਮਤੀਆਂ ਦੇ ਵਿਚੋਂ ਜਿਨ੍ਹਾਂ ਦੀ ਤਰਫ਼ ਅੱਲਾਹ ਰਸੂਲ ਭੇਜਦਾ ਰਿਹਾ, ਉਮਰਤਾਂ ਚ ਇਹੀ ਸ਼ਿਰਕ ਆਉਂਦਾ ਰਿਹਾ ਕਿ ਕਿਸੇ ਨੇ ਅੰਬੀਆ ਨੂੰ ਅੱਲਾਹ ਦੇ ਬੇਟੇ ਬਣਾ ਦਿੱਤਾ ਤੇ ਕਿਸੇ ਨੇ ਔਲੀਆ ਨੂੰ ਅੱਲਾਹ ਦੇ ਬੇਟੇ ਬਣਾ ਦਿੱਤਾ, ਅੱਲਾਹ ਦੇ ਜ਼ਾਤ ਵਿਚ ਸਾਂਝੀ ਕਰਤਾ, ਔਰ ਕਿਸੇ ਨੇ ਫਰਿਸ਼ਤਿਆਂ ਨੂੰ ਅੱਲਾਹ ਦੀ ਬੇਟੀਆਂ ਬਣਾ ਕੇ ਜਿਹੜਾ ਹੈ ਉਹਦੇ ਨਸਬ ਦੇ ਵਿਚ ਸ਼ਾਮਲ ਕਰਤਾ। ਤੇ ਫਰਮਾਇਆ ਉਹਦਾ ਨਾ ਕੋਈ ਬਾਪ ਹੈ, ਨਾ ਬੇਟਾ ਹੈ, ਨਾ ਉਹਦੀ ਕੋਈ ਜੌਰੋ ਹੈ, ਉਹ ਤੇ ਅਹਦ ਹੈ। ਵਲਮ ਯਕੁਲ ਲਹੂ ਕੁਫਵਨ ਅਹਦ, ਔਰ ਨਾ ਹੀ ਉਹਦਾ ਕੋਈ ਬਰਾਬਰੀ ਦਾ ਹੈ, ਉਹਦਾ ਕੋਈ ਜਿਹੜਾ ਹੈ ਸ਼ਰੀਕਾ ਵੀ ਨਹੀਂ, ਉਹਦਾ ਕੋਈ ਹਮਪੱਲਾ ਵੀ ਨਹੀਂ ਕਿ ਉਹਦੇ ਵਰਗਾ ਹੋਰ ਵੀ ਕੋਈ ਹੋਵੇ, ਨਹੀਂ ਉਹਦਾ ਕੋਈ ਵੀ ਬਰਾਬਰ ਵਾਲਾ ਨਹੀਂ, ਉਹ ਯਕਤਾ ਹੈ। ਇਹ ਹੈ ਜਿਹੜਾ ਨਫੀ ਹੈ ਕਿ ਉਹਦਾ ਕੋਈ ਭਾਈ ਨਹੀਂ, ਉਹਦਾ ਕੋਈ ਬਰਾਬਰੀ ਦਾ ਨਹੀਂ, ਕਿਉਂਕਿ ਸ਼ਰੀਕ ਹੁੰਦਾ ਜਿਹੜਾ ਬਰਾਬਰੀ ਦਾ ਹੋਵੇ, ਉਹਦੇ ਨਾਲ ਕਿਸੇ ਦਾ ਕੋਈ ਸ਼ਰੀਕਾ ਨਹੀਂ। ਉਹ ਜ਼ਾਤ ਜਿਹੜੀ ਹੈ ਉਹ ਅਹਦ ਹੈ, ਯਕਤਾ ਹੈ, ਉਹ ਸਮਦ ਹੈ, ਔਰ ਨਾ ਹੀ ਉਹਦਾ ਕੋਈ ਅੱਗੇ ਹੈ ਨਾ ਪਿੱਛੇ ਹੈ, ਉਹ ਅਕੇਲੀ ਜ਼ਾਤ ਹੈ, ਉਹਦਾ ਕੋਈ ਬਰਾਬਰ ਨਹੀਂ। ਇਹ ਹੈ ਹਕੀਕਤ ਕਿ ਇਨਸਾਨ ਇਹਨੂੰ ਮੰਨ ਲੈ ਤੇ ਫਿਰ ਹੀ ਤੌਹੀਦ ਹੈ। ਅਗਰ ਅੱਲਾਹ ਤਾਲਾ ਦੀ ਜ਼ਾਤ ਵਿਚ ਕਿਸੇ ਹੋਰ ਨੂੰ ਇਸ ਹਸੀਅਤ ਵਿਚ ਸ਼ਾਮਲ ਕਰ ਦਿੰਦਾ ਉਹਦਾ ਕੋਈ ਬੇਟੀ ਬੇਟਾ, ਤੇ ਇਹ ਹੈ ਸਭ ਤੋਂ ਗਣਾਉਣਾ ਸ਼ਿਰਕ ਜਿਹਦੀ ਇੱਥੇ ਨਫੀ ਕੀਤੀ ਗਈ ਹੈ। ਅੱਲਾਹ ਤਾਲਾ ਇਸ ਸ਼ਿਰਕ ਤੋਂ ਬਚਾਏ ਔਰ ਅੱਲਾਹ ਦੀ ਤੌਹੀਦ ਤੇ ਕਾਇਮ ਰਹਿ ਕੇ ਜ਼ਿੰਦਗੀ ਗੁਜ਼ਾਰਨ ਦੀ ਤੌਫੀਕ ਦੇ। ਬਾਰਕ ਅੱਲਾਹ ਲੀ ਵਲਕੁਮ ਫਿਰ ਕੁਰਾਨ ਅਲ ਅਜ਼ੀਮ ਵਨਫਾਨੀ ਵਈਆਕੁਮ ਬਿਲ ਆਯਾਤ ਵਜ਼ਿਕਰ ਹਕੀਮ।